ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਸੰਗਤਾਂ ਕਰੋ ਸਾਰੇ ਮਿਲ ਕੇ। ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਸੁਖਮਨੀ ਸਾਹਿਬ ਦੀ ਕਥਾ ਪ੍ਰਾਰੰਭ ਕਰਨ ਲੱਗੇ ਹਾਂ। ਆਪ ਜੀ ਨੇ ਸਮੱਤ ਬਖਸ਼ਣੀ, ਬੁੱਧੀ ਬਖਸ਼ਣੀ, ਬੋਲਣ ਦਾ ਬਲ ਬਖਸ਼ਣਾ, ਤੰਦਰੁਸਤੀਆਂ ਦੇਣੀਆਂ, ਸੰਗਤ ਨੂੰ ਸੁਣਨ ਦਾ ਅਤੇ ਕਮਾਉਣ ਦਾ ਬਲ ਬਖਸ਼ਿਸ਼ ਕਰਨਾ, ਮਿਹਰ ਭਰਿਆ ਹੱਥ ਰੱਖਣਾ। ਆਪ ਜੀ ਨੇ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬੇਸਰਾਮ। ਮਨ ਦੇ ਵਿੱਚ ਇਕਾਗਰਤਾ ਟਿਕਾਓ, ਰਸ ਬਖਸ਼ਿਸ਼ ਕਰਨਾ, ਮਿਹਰ ਭਰਿਆ ਹੱਥ ਰੱਖਣਾ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਗੌੜੀ ਰਾਗ ਦੇ ਵਿੱਚ 262 ਅੰਗ ਤੇ ਜਿੱਥੇ 52 ਅੱਖਰੀ ਦੀ ਸਮਾਪਤੀ ਹੁੰਦੀ ਆ ਕੇ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਇੱਥੇ ਹੀ ਲਿਖਿਆ ਹੋਇਆ ਮਹਾਰਾਜ ਨੇ, ਇਹੋ ਸਲੋਕ ਆਦਿ ਪੜ੍ਹਨਾ। ਸੁਖ ਮਨੀ, ਸੁੱਖਾਂ ਦੀ ਮਣੀ, ਸੁੱਖ ਨੂੰ ਪ੍ਰਕਾਸ਼ ਕਰਨ ਵਾਲੀ, ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ 'ਤੇ ਕਿਰਪਾ ਕਰ ਰਹੇ ਨੇ। ਆਪਣੇ ਅਵਤਾਰ ਦਿਹਾੜੇ 'ਤੇ ਆਪਾਂ ਨੂੰ ਬਹੁਤ ਸੁੰਦਰ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਤੋਂ ਭਾਵ, ਪਹਿਲਾਂ ਸਲੋਕ ਹੋਵੇਗਾ, ਫਿਰ ਅਸ਼ਟਪਦੀ 8 ਪੌੜੀਆਂ ਦੀ ਹੋਵੇਗੀ, ਸਲੋਕ 2 ਪੰਕਤੀਆਂ ਦਾ ਹੁੰਦਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ। ਅਕਾਲ ਪੁਰਖ ਵਾਹਿਗੁਰੂ ਤੋਂ ਬਖਸ਼ਿਸ਼ ਮੰਗੀ ਹੈ। ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਕਿਰਪਾ ਦੁਆਰਾ ਓਅੰਕਾਰ ਦੀ ਪ੍ਰਾਪਤੀ ਹੈ। ਸੋ ਪਹਿਲਾਂ ਆਪਣੇ ਸਤਿਗੁਰੂ ਨੂੰ, ਇਹ 'ਚ ਦੋਨੋਂ ਹੀ ਭਾਵ ਨੇ ਕਿ ਪਹਿਲਾਂ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਬਣ ਜਾਂਦਾ ਹੈ, ਜਿਵੇਂ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਤਿੰਨ ਕਾਲ ਨੇ, ਤਿੰਨਾਂ ਕਾਲਾਂ ਵਿੱਚ ਇੱਕ ਚੌਥੀ ਚੀਜ਼ ਹੈ ਆਦਿ ਸੱਚ। ਆਦਿ ਤੋਂ ਜੋ ਮੁੱਢ ਤੋਂ ਲੈ ਕੇ ਸੱਚ ਸਰੂਪ ਹੈ ਵਾਹਿਗੁਰੂ, ਜੁਗਾਦ ਸੱਚ ਜੋ ਯੁੱਗਾਂ ਦੇ ਸ਼ੁਰੂ ਵਿੱਚ ਵੀ ਸੱਚ ਸੀ, ਹੈ ਪੀ ਸੱਚ ਜੋ ਹੁਣ ਵੀ ਸੱਚ ਹੈ, ਨਾਨਕ ਹੋਸੀ ਪੀ ਸੱਚ ਆਉਣ ਵਾਲੇ ਸਮੇਂ ਵਿੱਚ ਵੀ ਵਾਹਿਗੁਰੂ ਸੱਚ ਹੀ ਰਹਿਣਗੇ। ਇਸੇ ਪ੍ਰਕਾਰ ਅਕਾਲ ਪੁਰਖ ਨੂੰ ਸੰਬੋਧਨ ਕਰਦਿਆਂ ਕਹਿੰਦੇ ਆਦਿ ਗੁਰੇ ਨਮਹ। ਆਦਿ ਤੋਂ ਲੈ ਕੇ ਜੋ ਅਕਾਲ ਪੁਰਖ ਵਾਹਿਗੁਰੂ ਗੁਰੂ ਸਰੂਪ ਨੇ, ਉਹਨਾਂ ਨੂੰ ਨਮਸਕਾਰ ਹੈ ਮੇਰੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਆਦਿ ਗੁਰੂ ਨੇ, ਗੁਰੂ ਨਾਨਕ ਦੇਵ ਜੀ ਦੇ ਵੀ ਗੁਰੂ ਨੇ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਆਪ ਅਕਾਲ ਪੁਰਖ ਵਾਹਿਗੁਰੂ ਤੋਂ ਮੂਲ ਮੰਤਰ ਦੀ ਦਾਤ ਪ੍ਰਾਪਤ ਕੀਤੀ ਹੈ। ਸੋ ਇਸ ਕਰਕੇ ਜੁਗਾਦ ਗੁਰ ਇਹ ਨਮ ਹੈ, ਜੋ ਯੁੱਗਾਂ ਦੇ ਸ਼ੁਰੂ ਵਿੱਚ ਵੀ ਸਨ ਅਕਾਲ ਪੁਰਖ ਵਾਹਿਗੁਰੂ ਜੁਗਾਦ ਸੱਚ, ਉਹਨਾਂ ਤਾਂ ਹੀ ਮੇਰੀ ਨਮਸਕਾਰ ਹੈ। ਸਤਿਗੁਰ ਇਹ ਨਮ ਹੈ, ਜਿਨ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਸਤਿਗੁਰ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕੀਤਾ, ਮੇਰੇ ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ, ਉਹਨਾਂ ਨੂੰ ਨਮਸਕਾਰ ਹੈ। ਸ੍ਰੀ ਗੁਰਦੇਵ ਇਹ ਨਮ ਹੈ, ਹੈ ਪੀ ਸੱਚ ਰੂਪ ਹੋ ਕੇ ਸਤਿਗੁਰ ਇਹ ਨਮ ਹੈ, ਨਾਨਕ ਹੋਸੀ ਪੀ ਸੱਚ ਹੋਣ ਕਰਕੇ ਸ੍ਰੀ ਗੁਰਦੇਵ ਇਹ ਨਮ ਹੈ। ਸ੍ਰੀ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਤਾਂ ਹੀ ਨਮਸਕਾਰ ਕਰਦਾ ਹਾਂ। ਆਦਿ ਗੁਰ ਇਹ ਨਮ ਹੈ, ਆਦਿ ਜੋ ਪਹਿਲੇ ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਨੂੰ ਪਹਿਲਾਂ ਮਨਾ ਲਵਾਂ। ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਜਿੰਨੇ ਜਿੰਨੇ ਸਤਿਗੁਰੂ ਹੋਏ ਪਹਿਲਾਂ, 10ਵੇਂ ਪਾਤਸ਼ਾਹ ਮਹਾਰਾਜ ਨੇ ਪਹਿਲੇ 9 ਸਰੂਪਾਂ ਦੀ ਉਪਮਾ ਕੀਤੀ ਹੈ, ਉਹਦੇ ਵਿੱਚ ਆਪਣੀ ਨਹੀਂ। ਅਰਜਨ ਹਰ ਗੋਬਿੰਦ ਨੌ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਜਾ ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਾਵੈ ਧਾਏ, ਸਭ ਥਾਈ ਹੋਏ ਸਹਾਏ। ਇੱਥੇ ਵੀ ਇਸੇ ਪ੍ਰਕਾਰ ਮਹਾਰਾਜ ਮੰਗਲ ਕਰਦੇ ਨੇ ਕਿ ਪਹਿਲਿਆਂ ਸਤਿਗੁਰਾਂ ਨੂੰ, ਗੁਰੂ ਨਾਨਕ ਦੇਵ ਜੀ ਨੂੰ ਸਾਡੀ ਨਮਸਕਾਰ ਹੈ, ਮੱਥਾ ਟੇਕਦੇ ਹਾਂ, ਉਹਨਾਂ ਦਾ ਆਸ਼ੀਰਵਾਦ ਲੈਂਦੇ ਹਾਂ। ਆਪ ਜੀ ਨੇ ਜਦੋਂ 52 ਅੱਖਰੀ ਬਾਣੀ ਪ੍ਰਾਰੰਭ ਕੀਤੀ, ਉਦੋਂ ਵੀ ਇਹੀ ਕਿਹਾ ਸੀ, ਓਮ ਸਾਧ ਸਤਿਗੁਰ ਨਮਸਕਾਰੰ, ਆਦਿ ਮੱਧ ਅੰਤ ਨਿਰੰਕਾਰੰ। ਇੱਥੇ ਵੀ ਹੁਣ ਮੱਥਾ ਟੇਕਦੇ ਨੇ, ਕਿਉਂਕਿ ਬਾਵਨ ਅੱਖਰੀ ਵਿੱਚ ਜਿਵੇਂ ਆਪ ਨੇ ਕਿਹਾ ਨਾ ਓਮ ਸਾਧ ਸਤਿਗੁਰ ਨਮਸਕਾਰੰ, ਵਾਹਿਗੁਰੂ ਨੂੰ ਮੱਥਾ ਟੇਕਦੇ ਹਾਂ, ਸਤਿਗੁਰੂ ਜੀ ਨੂੰ ਮੱਥਾ ਟੇਕਦੇ ਹਾਂ, ਮਹਾਤਮਾ ਜਨਾਂ ਨੂੰ ਨਮਸਕਾਰ ਕਰਦੇ ਹਾਂ, ਸਾਧ ਸੰਗਤ ਨੂੰ। ਕਿਉਂਕਿ ਜਿੰਨੀ ਨਿਮਰਤਾ ਸਤਿਗੁਰੂ ਦੇ ਵਿੱਚ ਹੈ, ਇੰਨੀ ਨਿਮਰਤਾ ਆਉਣੀ ਔਖੀ ਹੈ। ਮਹਾਰਾਜ ਜੀ ਤਾਂ ਬਹੁਤ ਹੀ ਸਤਿਕਾਰ ਕਰਦੇ ਹਨ ਇੱਕ ਇੱਕ ਗੁਰਸਿੱਖ ਦਾ, ਸਾਧ ਸੰਗਤ ਦਾ, ਬਾਣੀ ਪੜ੍ਹਨ ਵਾਲਿਆਂ ਦਾ। ਹੁਣ ਇੱਥੇ ਜੁਗਾਦ ਗੁਰ ਏ ਨਮ ਹੈ, ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਤਾਂ ਹੀ ਨਮਸਕਾਰ ਹੈ, ਸਤਿਗੁਰ ਏ ਨਮ ਹੈ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਾਂ ਹੀ ਨਮਸਕਾਰ ਹੈ, ਸ੍ਰੀ ਗੁਰਦੇਵ ਏ ਨਮ ਹੈ। ਗੁਰਦੇਵ ਅੱਖਰ ਜ਼ਿਆਦਾ ਚੌਥੇ ਪਾਤਸ਼ਾਹ ਲਈ ਵਰਤਿਆ ਹੈ ਗੁਰੂ ਅਰਜਨ ਦੇਵ ਜੀ ਨੇ, ਇਸ ਕਰਕੇ ਚੌਥੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰਦੇ ਨੇ। ਇਸ ਤਰ੍ਹਾਂ ਆਪੋ ਆਪਣਾ ਹਿਸਾਬ ਹੈ ਹਰੇਕ ਦਾ ਅਰਥ ਕਰਨ ਦਾ, ਘੁਮਾ ਫਿਰਾ ਕੇ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ, ਪਰ ਇਹ ਸਿੱਧੇ ਜਿਹੇ ਹਿਸਾਬ ਨਾਲ ਅਰਥ ਨੇ ਕਿ ਵੀ ਪਹਿਲੇ ਚਾਰ ਸਰੂਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕੀਤੀ। ਵੈਸੇ ਤਾਂ ਸਤਿਗੁਰੂ ਨੇ ਨਮਸਕਾਰ ਪਹਿਲਾਂ ਹੀ ਕਰਤੀ ਅਕਾਲ ਪੁਰਖ ਨੂੰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਨੂੰ ਹੀ ਨਮਸਕਾਰ ਹੈ, ਫਿਰ ਸਰੂਪਾਂ ਨੂੰ ਪਹਿਲਿਆਂ ਚਾਰਾਂ ਨੂੰ ਨਮਸਕਾਰ ਹੈ। ਮਹੱਲਾ ਪੰਜਵਾਂ, ਆਪ ਜੀ ਦਾ ਉੱਪਰ ਨਾਮ ਆ ਚੁੱਕਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਆਪਾਂ ਨਮਸਕਾਰ ਕਰਦੇ ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਅੱਜ ਦੀ ਬਾਣੀ ਵਿੱਚ ਇਸ ਤਰ੍ਹਾਂ ਸੰਬੋਧਨ ਕਰਦੇ ਨੇ ਕਿ ਆਪਣੇ ਉੱਤੇ ਟਿਕਾਉਂਦੇ ਨੇ ਚੀਜ਼ ਨੂੰ, ਤਾਂ ਕਿ ਉੱਤਮ ਜਗਿਆਸੂ ਹੋ ਕੇ ਉਪਦੇਸ਼ ਕਰਦੇ ਨੇ ਆਪਾਂ ਨੂੰ। ਉੱਤਮ ਮੱਧਮ ਅਤੇ ਕਨਿਸ਼ਠ ਜਗਿਆਸੂ ਜਿਹੜੇ ਹੁੰਦੇ ਨੇ, ਵਕਤਾ ਹੁੰਦਾ ਹੈ, ਉੱਤਮ ਵਕਤਾ ਅਤੇ ਮੱਧਮ ਵਕਤਾ, ਕਨਿਸ਼ਠ ਵਕਤਾ। ਉੱਤਮ ਵਕਤਾ ਜਿਹੜਾ ਹੁੰਦਾ ਹੈ ਉਹ ਇਸ ਗੱਲੋਂ ਸ਼੍ਰੋਮਣੀ ਹੁੰਦਾ ਹੈ, ਉਹ ਦੂਜੇ ਨੂੰ ਕਦੇ ਨਹੀਂ ਕਹਿੰਦਾ, ਦੂਜੇ ਨੂੰ ਤਰੀਕੇ ਨਾਲ ਐਸਾ ਸਮਝਾਉਂਦਾ ਕਿ ਆਪਣੇ ਉੱਤੇ ਗੱਲ ਟੁਕਾ ਲੈਂਦਾ। ਮੱਧਮ ਥੋੜ੍ਹਾ ਜਿਹਾ ਸਖਤੀ ਨਾਲ ਕਹਿ ਦਿੰਦਾ ਅਤੇ ਕਨਿਸ਼ਠ ਦਾ ਤਾਂ ਬੋਲਣਾ ਹੀ ਮਾੜਾ ਹੁੰਦਾ। ਸੋ ਸਤਿਗੁਰੂ ਮਹਾਰਾਜ ਜੀ ਨੇ ਉੱਤਮ ਵਕਤਾ ਹੋਣ ਦੀ ਨਿਸ਼ਾਨੀ ਕੀ ਦਿੱਤੀ ਹੈ? ਮਹਾਰਾਜ ਕਹਿੰਦੇ ਕਾਂਖੀ ਇੱਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਜਿਨ੍ਹਾਂ ਨੂੰ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ ਹੇ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੀ ਸੰਗਤ ਦੇ ਦਿਓ ਮੈਨੂੰ, ਅਤੇ ਮੇਰਾ ਵੀ ਭਲਾ ਹੋ ਜਾਵੇ ਉਹਨਾਂ ਨਾਲ ਮਿਲ ਕੇ। ਹੁਣ ਇੱਥੇ ਸਤਿਗੁਰੂ ਆਪਣਾ ਉੱਤਮ ਵਕਤਾ ਹੋਣ ਦਾ ਪ੍ਰਮਾਣ ਦਿੰਦੇ ਨੇ। ਸਤਿਗੁਰੂ ਇਸੇ ਕਰਕੇ ਪਹਿਲਾਂ ਆਪ ਕਹਿਣਗੇ, ਅਸ਼ਟਪਦੀ ਅੱਠ ਪੌੜੀਆਂ ਅਤੇ ਦਸ ਦਸ ਪੰਗਤੀਆਂ ਹੋਣਗੀਆਂ। ਹੁਣ ਮਹਾਰਾਜ ਜੀ ਇਹ ਤਾਂ ਨਹੀਂ ਆਪਾਂ ਨੂੰ ਸੰਬੋਧਨ ਕਰਦੇ ਹੁੰਦੇ ਤਾਂ ਫਿਰ ਬਾਅਦ 'ਚ ਨਾ ਕਹਿੰਦੇ ਕਿ ਉਨ ਸੰਗ ਮੋਹੇ ਉਧਾਰੋ। ਭਾਵੇਂ ਵੀ ਬਿੰਦੀ ਦੀ ਵਰਤੋਂ ਇੱਥੇ ਹੈ ਨਹੀਂ ਗੀ ਮਹਾਰਾਜ ਦੇ ਸਰੂਪ ਵਿੱਚ, ਆਪਣੇ ਆਪ ਨੂੰ ਸੰਬੋਧਨ ਕਰਦਿਆਂ ਤਾਂ ਕਹਿੰਦੇ ਨੇ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਿ ਮੈਂ ਅਕਾਲ ਪੁਰਖ ਦੇ ਨਾਮ ਨੂੰ ਮਾਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਿਮਰਦਾ ਹਾਂ ਅਤੇ ਆਤਮਕ ਆਨੰਦ ਦੀ ਪ੍ਰਾਪਤੀ ਕਰਦਾ ਹਾਂ। ਕਿਉਂਕਿ ਗੁਰੂ ਘਰ ਦੀ ਮਰਿਆਦਾ ਹੈ ਕਿ ਆਪ ਜਪੈ ਅਵਰ ਹੈ ਨਾਮ ਜਪਾਵੈ। ਮਹਾਰਾਜ ਜੀ ਤਾਂਹੀਓ ਆਪਾਂ ਨੂੰ ਕਹਿੰਦੇ ਨੇ ਕਿ ਮੈਂ ਤਾਂ ਭਾਈ ਸਿਮਰਨ ਕਰਕੇ ਸੁਖ ਪਾਉਂਦਾ ਹਾਂ। ਹੁਣ ਇਹ ਗੱਲ ਉਲਟ ਕੇ ਆਪਣੇ 'ਤੇ ਆ ਜਾਣੀ ਹੈ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ। ਮਹਾਰਾਜ ਕਹਿੰਦੇ ਮੈਂ ਸਿਮਰਨ ਕਰਕੇ ਜਦੋਂ ਸੁਖ ਪਾਉਂਦਾ ਹਾਂ ਅੰਦਰਲਾ ਅੰਤਰੀਵ ਆਨੰਦ, ਤਾਂ ਸਾਰੀਆਂ ਸੰਗਤਾਂ ਵੀ ਸਿਮਰਨ ਕਰਕੇ ਸੁਖ ਪਾਵੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਆਪਾਂ ਨੂੰ ਹੁਣ ਮਹਾਰਾਜ ਨੇ ਕਹਿ ਹੀ ਦਿੱਤਾ ਵੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਤਾਂ ਆਪਾਂ ਹੁਣ ਇਹ ਕੱਲ੍ਹ ਨੂੰ ਨਹੀਂ ਕਰਨਾ। ਕਾਲ ਕਰੰਤਾ ਅਭੈ ਕਰ ਅਵ ਕਰਤਾ ਸੋਇ ਤਾਲ, ਪਾਤਸ਼ਾਹ ਕਛੂ ਨਾ ਹੋਏਗਾ ਜਾਂ ਸਿਰ ਪੈ ਆਵੇ ਕਾਲ। ਕੀ ਮਹਾਰਾਜ ਹੁਣ ਅਸੀਂ ਘਰ ਜਾ ਕੇ ਜਪਾਂਗੇ? ਕੀ ਪਤਾ मत जापै साह आवै के ना आवै राम। इस करके असी हुणे ही पंज वारी वाहिगुरु कह लिया, सारे ने मिल के आख्या तो करोड़ां गुणा महात्म बन गया। कल कलेस तन माह मिटावो, जेड़े मन दे अंदर ने शरीर दे विच ने आदियां व्याधियां उपाधियां कला कलेश विद्या असमता अभिनिवेश राग ते द्वेष, ये पंज कलेश ये खड़े किते हुए ने। कलेश किन्हां ने? काम क्रो लोभ मोहंकार ने। ये काम क्रो लोभ मोहंकार ने जेड़े शरीर दे अंदर कलेश पैदा किते हुए ने, तपश पैदा कीती हुई है। ये तपश करके जी बीमारी पैदा हुई है शरीर के अंदर, जियो तपत है बारो बार, तप तप खपै बहुत बेकार, जय तन बाणी विसर जाए ज्यों पक्का रोगी विल लाए। सो महाराज कहिंदे ने कल कलेश तन माहे मिटावो, जिहड़ा शरीर दे विच है ना जिन्ना भी अलामतां ने शरीर दियां सारियां ही, जिवें महाराज बचन करदे ने शांत पाई गुर सतगुर पूरे, सुख उपजे बाजे अनहद तूरे, ताप पाप संताप बिनासे, हर सिमरत किल विख सब नासे, आनंद करहो मिल सुंदर नारी, गुरु नानक मेरी पैज सवारी। ये जिहड़े कल कलेश मिटे हर नाए। अज दे युग विच हरेक मनुख नूं की है कि नानक दुखिया सब संसार, सारी दुनिया दुखी है। ये कल कलेश जेड़े ने इंसान नूं छड़दे नहीं हन। सतगुरु गुरु अर्जन देव साहिब महाराज ने भाई गुरदास जी नाल इह वचन कीते सी। पहलां तां रात नूं सलाह करदे रहे, कहिंदे भाई गुरदास कलयुग दा भयानक समा है, गुरसिख संगतां नूं कोई ऐसी बख्शिश करना चाहुंदे हां, 24 घंटे गृहस्थी बंदे सिमरन नहीं कर सकते, शांति नहीं है, कला कलेश है। पहलियां युगां दे विच बहुत सारियां चीजां अवतारां ने लोगों नूं दित्तियां, उदों चीजां कर्म करदियां सी, पर कलयुग दा समा इन्ना भयानक है ना तां किसे कोल पैसे ने बहुत कि जग कर सके, दान कर सके, पुन कर सके, ना किसे कोल समा सिमरन करन दा। हुण सारिआं नालों श्रोमणी असीं गुरसिखां नूं इह दात देणी है, इक बाणी श्री सुखमनी साहब कि जिस दे पढ़न नाल 24,000 सुआस ही सफले हो जाण, 24,000 सुआस सफले ते गुरसिख कला कलेश तों मुक्त रहे। सो इस करके महाराज कहिंदे कल कलेश तन माहे मिटावो, शरीर दे विच्चों सारे कला कलेश ही मिट जाणगे। सिमरौ जास बिस्वंग पर एकै, मैं उसनू जिस परमेश्वर नू सिमरन करदा जिसदा मैं, वह की करदा बिस्वंग पर एकै। ये बिस्वंग पर पाठ है, कदे कदे तो पैर विच वाहवा ला देंदे ने आप जी, ते कदे कदे इस तरह भी लिख देंदे ने सस्से अंकड़ उत्ते टिप्पी ला के, कदे जे वाहवा भी ला देन तां भी बिस्वंग पर ही बनता। विश्व दे पेट नूं भरन वाला, सारी दुनिया दे पेट नूं भरन वाला जो वाहिगुरु है, सिमरौ जास बिस्वंग पर एक है, जिसनों मैं सिमरदा हाँ ना वो सारी दुनिया दे पेट नूं भरदा, लोकां नूं रोजी रोटी दिंदा। नाम जपत अगणत अनेक, नाम जपदे ने अणगिणत ही अनेक ही लोक, असंख जाप असंख भाओ असंख पूजा असंख तपताओ असंख ग्रंथ मुख वेद पाठ असंख जोग मन रह उदास। इस करके रब दा नाम ले जांदे ने सारी दुनिया, नाम जपत। ये जिहड़ा पाठ ना आगणत, ये असल विच ऐड़ा वक्खरा कर लो बोलन वेले संधि छेद करके गणत आगणत। ये संगत विच बहुता पाठ यही किया जाता, नाम जपत आगनत अनेक है, संगत तो यही करती है अगनत, अगनत नहीं है आगनत, गिनती तो रहत गणित हुंदा जेड़ा। नाम जपत अगनत अनेक है, ਕੱਕੇ ਦੀਆਂ ਦਲਾਈਆਂ ਦਾ ਧਿਆਨ ਰੱਖਣਾ। ਅੱਗੇ ਦਲਾਈਆਂ ਬਹੁਤ ਨੇ, ਸ੍ਰੀ ਸੁਖਮਨੀ ਸਾਹਿਬ 'ਚ ਇੰਨੀਆਂ ਦਲਾਈਆਂ ਨੇ ਕਿ ਸਾਰੀਆਂ ਹੀ ਇੱਕ ਲਾਈਨ ਕਰਕੇ ਬੋਲਦੇ ਹਾਂ, ਗਲਤੀ ਹੈ ਧਿਆਨ ਦਿਓ। ਵੇਦ ਪੁਰਾਣ ਸਿਮਰਤ ਸੁਧਾਖਿਅਰ, ਵੇਦਾਂ ਪੁਰਾਣਾਂ ਦੇ ਵਿੱਚ ਸਿਮਰਤੀਆਂ ਦੇ ਵਿੱਚ ਸਾਰੇ ਅੱਖਰ ਜਿਹੜੇ ਨੇ ਸੁਧਾਖਿਅਰ, ਖੱਖੇ ਦੇ ਪੈਰ ਵਿੱਚ ਅੱਧਾ ਜਈਆ ਹੋਣ ਕਰਕੇ ਸੁਧਾਖਿਅਰ ਇਉਂ ਪਾਠ ਬਣਦਾ। ਸੁਧ ਅੱਖਰ ਕੀ ਲਿਖਿਆ ਹੋਇਆ ਵੇਦਾਂ ਪੁਰਾਣਾਂ ਵਿੱਚ, ਕੀਨੇ ਰਾਮ ਨਾਮ ਇੱਕ ਅੱਖਰ। ਵੇਦਾਂ ਪੁਰਾਣਾਂ ਵਿੱਚ ਵੀ ਇਹੀ ਲਿਖਿਆ ਕਿ ਰਾਮ ਦਾ ਨਾਮ ਹੀ ਜਪੋ। ਵੇਦ ਪੁਰਾਣ ਵੀ ਦੇਖੇ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਸਾਰੇ ਸੋਧ ਕੇ ਦੇਖੇ ਨੇ, ਪਰ ਸਾਰਿਆਂ ਵੇਦਾਂ ਸ਼ਾਸਤਰਾਂ ਨੇ ਵੀ ਨਾਮ ਦੀ ਮਹਿਮਾ ਹੀ ਕੀਤੀ ਹੈ। ਕਿਨਕਾ ਏਕ ਜਿਸ ਜੀ ਅਬਸਾਵੈ, ਜਿਹਦੇ ਚਿੱਤ ਵਿੱਚ, ਮਨ ਵਿੱਚ, ਹਿਰਦੇ ਵਿੱਚ ਵਾਹਿਗੁਰੂ ਕਿਰਪਾ ਕਰਕੇ ਨਾਮ ਦਾ ਇੱਕ ਕਿਣਕਾ ਵਸਾ ਦਿੰਦਾ ਹੈ ਜੀ। ਸੋ ਇੱਕ ਤਾਂ ਹੁੰਦਾ ਜੀ ਆਇਆ ਨੂੰ, ਆਓ ਜੀ ਬੈਠੋ ਜੀ, ਇੱਕ ਹੁੰਦਾ ਜੀ, ਇਹ ਐੜਾ ਲੱਗਿਆ ਹੋਇਆ ਹੋਣ ਕਰਕੇ ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਕਿਣਕਾ ਏਕ ਜਿਸ ਜੀ ਵਸਾਵੈ, ਜਿਹਦੇ ਜੀ ਚਿੱਤ ਹਿਰਦੇ ਵਿੱਚ ਮਨ ਦੇ ਅੰਦਰ ਇੱਕ ਕਿਣਕਾ ਵਸ ਜਾਂਦਾ ਹੈ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਇਸ ਕਰਕੇ ਇਹ ਜਿਹੜਾ ਕਿਣਕਾ, ਜੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ ਤਾਂ ਵਸਦਾ। ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਕਿਣਕਾ ਆ ਕੇ ਵਸਿਆ ਹੈ, ਹੁੰਦਾ ਤਾਂ ਇਹ ਬਹੁਤ ਛੋਟਾ ਜਿਹਾ ਹੀ ਹੈ, ਮਾੜਾ ਜਿਹਾ ਹੀ ਹੁੰਦਾ, ਤਾਂਹੀਓ ਮਹਾਰਾਜ ਨੇ ਕਿਣਕਾ ਲਿਖਿਆ ਇੱਥੇ। ਰਾਈ ਦੇ ਦਾਣੇ ਤੋਂ ਵੀ ਛੋਟਾ ਹੁੰਦਾ, ਸੋ ਇਸ ਕਰਕੇ ਬਹੁਤ ਇੰਨਾ ਕੁ ਕਿਣਕਾ ਵੀ, ਕਿ ਜੇ ਮਿੱਟੀ ਦਾ ਕਿਣਕਾ ਲੈ ਲਈਏ ਇੰਨਾ ਕੀ ਜਾਣੋ, ਕਿਤੇ ਹਿਰਦੇ 'ਚ ਨਾਮ ਦਾ ਕਿਣਕਾ ਵਸ ਜਾਏ, ਪ੍ਰਕਾਸ਼ਮਾਨ ਹੋ ਜਾਏ। ਜਿਸ ਜੀਵ ਦੇ ਹਿਰਦੇ 'ਚ ਵਸ ਜਾਂਦਾ ਹੈ ਤਾਂ ਕੀ ਮਹਿਮਾ ਗਣੀ ਨਾ ਆਵੇ। ਉਹਨਾਂ ਦੀ ਮਹਿਮਾ ਜਿਹੜੀ ਹੈ ਨਾ, ਜੇ ਗਿਣਨ ਲੱਗੋ, ਮਹਿਮਾ ਕਰਨ ਲੱਗੋ, ਮੰਨੇ ਕੀ ਗੱਤ ਕਹੀ ਨਾ ਜਾਏ। ਜੇ ਕੋ ਕਹੈ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਸੋ ਤਾਂ ਮਹਾਰਾਜ ਕਹਿੰਦੇ ਕਾਂਖੀ ਏਕੈ ਦਰਸ ਤੁਹਾਰੋ। ਕਾਂਖੀ, ਕਾਂਖੀ ਹੁੰਦਾ ਕਾਂਕਸ਼ਾ, ਇੱਛਾ, ਇੱਛਾ ਏਕੈ ਦਰਸ ਤੁਹਾਰੋ। ਜਿਨ੍ਹਾਂ ਨੂੰ ਤੁਹਾਡੇ ਦਰਸ਼ਨਾਂ ਦੀ ਹੀ ਸਿਰਫ ਇੱਛਾ ਹੈ, ਹੋਰ ਕੁਝ ਨਹੀਂ ਮੰਗਦੇ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਜਿਹੜੇ ਸਿਰਫ ਤੁਹਾਡੇ ਦਰਸ਼ਨਾਂ ਦੀ ਇੱਛਾ ਕਰਦੇ ਨੇ ਹਮੇਸ਼ਾ, ਜਿਵੇਂ ਆਪ ਜੀ ਬਚਨ ਕਰਦੇ ਨੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕ ਹੈ ਬਲ ਬਲ ਜਾਸਾ। ਜਿਨ੍ਹਾਂ ਨੂੰ ਮਾਇਆ ਦੀ ਇੱਛਾ ਨਹੀਂ, ਪਦਾਰਥਾਂ ਦੀ ਇੱਛਾ ਨਹੀਂ, ਕਿਸੇ ਚੀਜ਼ ਦੀ ਇੱਛਾ ਨਹੀਂ, ਬਸ ਇੱਕੋ ਹੀ ਇੱਛਾ ਕਿ ਵਾਹਿਗੁਰੂ ਤੇਰੇ ਦਰਸ਼ਨ ਹੋ ਜਾਣ, ਇੰਨੇ ਵਿਰਾਗੀ, ਤਿਆਗੀ, ਜਤੀ, ਸਤੀ, ਸੰਨਿਆਸੀ, ਇੰਨੇ ਅੱਛੇ ਗੁਰਮੁਖ ਕਿਤੇ ਸਾਨੂੰ ਵੀ ਮਿਲਾ ਦਿਓ। ਨਾਨਕ ਉਨ ਸੰਗ ਮੋਹ ਉਧਾਰੋ। ਮਹਾਰਾਜ ਜੀ ਮੈਨੂੰ ਉਹਨਾਂ ਦੇ ਨਾਲ ਮਿਲਾ ਦਿਓ ਤਾਂ ਕਿ ਮੇਰਾ ਵੀ ਭਲਾ ਹੋ ਸਕੇ। ਮੇਰੇ ਮਨ ਵਿੱਚ ਤਾਂ ਸਾਰਾ ਦਿਨ ਨਵੀਆਂ ਨਵੀਆਂ ਇੱਛਾ ਪੈਦਾ ਹੁੰਦੀਆਂ ਨੇ, ਆਹ ਖਾ ਲਈਏ, ਆਹ ਪਹਿਨ ਲਈਏ, ਆਹ ਖਰੀਦ ਲਈਏ, ਆਹ ਬਣਾ ਲਈਏ। ਸਾਡੇ ਤਾਂ ਮਨ ਇਹੋ ਜਿਹੇ ਨੇ, ਕਿਉਂਕਿ ਪਹਿਲਾਂ ਮੇਰੀ ਸੰਗਤ ਗਲਤ ਰਹੀ ਹੈ, ਪਹਿਲਾਂ ਮੈਨੂੰ ਹੋਰ ਹੀ ਲੋਕਾਂ ਦੀ ਸੰਗਤ ਹੁੰਦੀ ਰਹੀ। ਮਾਂ ਬਾਪ ਵੀ ਐਵੇਂ ਕਹਿੰਦੇ ਰਹਿੰਦੇ ਨੇ, ਕਮਾਏਗਾ, ਖੱਟ ਕੇ ਲਿਆਏਗਾ, ਪੜ੍ਹਾਈ ਕਰ ਬਈ, ਸ਼ਾਬਾਸ਼, ਉਹ ਵੀ ਪੈਸੇ ਦੀ ਗੱਲ ਕਰਦੇ ਨੇ। ਸਮਾਜ ਨੇ ਵੀ ਮੈਨੂੰ ਇਹੀ ਸਿਖਾਇਆ। ਗੁਰੂ ਨਾਨਕ ਦੇਵ ਜੀ ਨੂੰ ਜ਼ੋਰ ਲਾ ਹਟ ਪਿਤਾ ਜੀ, ਪੁੱਤਰ ਜੀ ਕੋਈ ਕੰਮ ਕਾਰ ਕਰਿਆ ਕਰੋ, ਪੜ੍ਹਨਾ ਨਹੀਂ ਹੈ, ਸਾਰਾ ਦਿਨ ਕੀ ਰੱਬ ਦਾ ਨਾਮ ਲਈ ਜਾਣਾ, ਸਾਧੂ ਮਹਾਤਮਾ ਨਾਲ ਬੈਠੇ ਰਹਿੰਦੇ ਹੋ। ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੇ ਕਰਮ ਕੀਤੇ ਨੇ, ਪਰ ਕਿਉਂਕਿ ਘਰ ਦੇ ਹਮੇਸ਼ਾ ਇਹੀ ਜ਼ੋਰ ਲਾਉਂਦੇ ਨੇ ਕਿ ਖੱਟ ਕਮਾ ਕੇ ਲਿਆ, ਪੈਸੇ ਬਣਾ। ਜਦੋਂ ਹੁਣ ਇਹੋ ਜਿਹੀ ਸੰਗਤ ਹੋ ਗਈ ਤਾਂ ਉਹ ਮਨ ਦੇ ਅੰਦਰ ਗੱਲ ਵਸ ਗਈ ਕਿ ਮੈਂ ਸਿਰਫ ਪੈਸਾ ਕਮਾਉਣ ਨੂੰ ਜੰਮਿਆ, ਬਸ ਮੈਂ ਪੈਸਾ ਕਮਾਉਣਾ। ਰਾਤ ਨੇ ਇਸੇ ਗੱਲ ਉੱਤੇ ਜ਼ੋਰ ਦਿੰਦਾ। ਹੁਣ ਮਹਾਰਾਜ ਕਹਿੰਦੇ ਨੇ ਇਹ ਤੈਨੂੰ ਬੜੀ ਗਲਤ ਸੰਗਤ ਮਿਲੀ ਸਾਰਿਆਂ ਦੀ, ਤੈਨੂੰ ਕਿਸੇ ਨੇ ਇਹ ਨਾ ਦੱਸਿਆ ਕਿ ਸੰਗਤ ਕਿਹਦੀ ਕਰਨੀ ਹੈ। ਕਹਿੰਦੇ ਮੈਂ ਤੈਨੂੰ ਦੱਸਦਾ, ਸੰਗਤ ਉਹਨਾਂ ਦੀ ਕਰ ਜਿਹਨਾਂ ਨੂੰ ਦਰਸ਼ਨਾਂ ਦੀ ਲਾਲਸਾ ਹੈ, ਹੋਰ ਕੋਈ ਲਾਲਸਾ ਨਾ ਰੱਖਣ, ਤਾਂ ਕਿ ਤੇਰੇ ਅੰਦਰ ਵੀ ਦਰਸ਼ਨਾਂ ਦੀ ਤਾਂਘ ਪੈਦਾ ਹੋ ਸਕੇ। ਸੁੱਖ ਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ। ਸੁੱਖ ਮਨੀ, ਇਹ ਸੁੱਖਾਂ ਦੀ ਮਣੀ ਬਾਣੀ ਦਾ ਨਾਮ ਹੈ। ਮਣਾ ਮੂੰਹ ਸੁੱਖ ਦੇਣ ਵਾਲੀ, ਸੁੱਖ ਦਾ ਪ੍ਰਕਾਸ਼ ਕਰਨ ਵਾਲੀ, ਸਾਰਿਆਂ ਨਾਲੋਂ ਸ਼੍ਰੋਮਣੀ ਜੋ ਸੁੱਖ ਅੰਮ੍ਰਿਤ ਹੈ ਉਹ ਪ੍ਰਭ ਨਾਮ। ਜੋ ਅੰਮ੍ਰਿਤਮਈ ਹੈ, ਸੁੱਖ ਦੇ ਦੇਣ ਵਾਲਾ, ਉਹ ਨਾਮ ਹੀ ਹੈ। ਭਗਤ ਜਨਾ ਕੈ ਮਨ ਬਿਸਰਾਮ। ਇਹ ਨਾਮ ਦੇ ਕਰਕੇ ਭਗਤ ਜਨਾਂ ਦੇ ਮਨ ਦੇ ਅੰਦਰ ਟਿਕਾਓ ਬਣ ਜਾਂਦਾ। ਬਿਸਰਾਮ ਤੋਂ ਭਾਵ ਟਿਕਾਓ, ਸਹਿਜ ਅਵਸਥਾ, ਆਤਮਕ ਅਡੋਲ ਅਵਸਥਾ, ਜਿਹਦੇ ਵਿੱਚ ਮਨ ਨੇ ਕਾਹਲੇ ਨਾ ਪੈਣਾ, ਮਨ ਦੇ ਅੰਦਰ ਧੀਰਜ ਆ ਜਾਣੀ, ਸ਼ਾਂਤੀ ਆ ਜਾਣੀ, ਟਿਕਾਓ ਦਾ ਬਣ ਜਾਣਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਇਹ ਪੰਗਤੀਆਂ ਰਹਾਉ ਦੀਆਂ ਹਨ ਸਾਰੇ, ਸ੍ਰੀ ਸੁਖਮਨੀ ਸਾਹਿਬ ਦਾ ਪ੍ਰਯੋਜਨ ਹੈ ਇਹਦੇ ਵਿੱਚ। ਹੁਣ ਪਰਮੇਸ਼ਰ ਦੇ ਨਾਮ ਦੀ ਮਹਿਮਾ ਆਪ ਜੀ ਸੱਚੇ ਪਾਤਸ਼ਾਹ ਕਰਦੇ ਨੇ। ਪ੍ਰਭ ਕੈ ਸਿਮਰਨ ਗਰਬ ਨਾ ਬਸੈ। ਪਹਿਲਾਂ ਹੀ ਪੰਗਤੀ ਇਹ ਸਾਰਿਆਂ ਨਾਲੋਂ ਪਹਿਲਾ ਸਿਧਾਂਤ ਹੀ ਰੱਖਿਆ ਕਿ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਇਨਸਾਨ ਮਾਤਾ ਦੇ ਉਦਰ ਵਿੱਚ ਵਾਰ ਵਾਰ ਜੰਮਣੋਂ ਮਰਨੋਂ ਹਟ ਜਾਂਦਾ। ਪਹਿਲਾ ਮੂਲ ਸਿਧਾਂਤ ਹੈ ਇਹ, ਵੱਡੀ ਚੀਜ਼ ਪਹਿਲਾਂ ਹੀ ਰੱਖ ਦਿੱਤੀ ਕਿ ਪ੍ਰਭੂ ਦੇ ਸਿਮਰਨ ਨਾਲ ਤੇਰਾ ਜੰਮਣ ਮਰਨ ਕੱਟਿਆ ਜਾਵੇਗਾ। ਪ੍ਰਭੂ ਦੇ ਸਿਮਰਨ ਵਿੱਚ ਤੈਨੂੰ, ਕਿਉਂਕਿ ਜਿਵੇਂ ਭਗਤ ਧੰਨਾ ਜੀ ਨੇ ਕਿਹਾ ਨਾ, ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ। ਅੱਗੇ ਆਪਣੀ ਲਿਸਟ ਰੱਖੀ ਬਾਕੀ। ਇਸੇ ਪ੍ਰਕਾਰ ਮਹਾਰਾਜ ਜੀ ਨੇ ਪਹਿਲਾਂ ਸਿਮਰਨ ਦੀ, ਇਹ ਨਹੀਂ ਪਹਿਲਾਂ ਕਿਹਾ ਤੈਨੂੰ ਪਹਿਲਾਂ ਸਿਮਰਨ ਨਾਲ ਮਾਇਆ ਮਿਲੇਗੀ, ਫਿਰ ਕੰਮ ਬਣ ਜਾਣਗੇ, ਤੈਨੂੰ ਸਿਮਰਨ ਦੇ ਨਾਲ ਇਹ ਬਣ ਜਾਏਗਾ ਨਾ। ਪਹਿਲਾਂ ਮਹਾਰਾਜ ਨੇ ਸਿੱਖ ਦਾ ਜੰਮਣ ਮਰਨਾ ਹੀ ਕੱਟਿਆ। ਪ੍ਰਭ ਕਾ ਸਿਮਰਨ ਗਰਭ ਨਾ ਬਸੈ। ਇਹ ਵੱਡਾ ਦੁੱਖ ਹੈ ਇਨਸਾਨ ਨੂੰ, ਦੁਨੀਆਂ ਦੇ ਅੰਦਰ ਸਭ ਤੋਂ ਵੱਡਾ ਦੁੱਖ ਹੈ ਮਾਤਾ ਦੇ ਉਦਰ 'ਚ ਵਾਰ ਵਾਰ ਆਉਣਾ, ਜੰਮਣਾ ਮਰਨਾ, ਜੰਮਣਾ ਮਰਨਾ। ਇਸੇ ਕਰਕੇ ਮਹਾਰਾਜ ਨੇ ਪਹਿਲਾਂ ਹੀ ਕੱਟ ਦਿੱਤਾ ਇਸ ਨੂੰ। ਪ੍ਰਭ ਕਾ ਸਿਮਰਨ ਦੁੱਖ ਜਮ ਨਸੈ। ਨੰਨੇ ਸਿਹਾਰੀਆਂ ਹੀ ਆਈ ਜਾਣਗੀਆਂ ਤੇ ਕੱਕੇ ਨੂੰ ਦਲਾਵਾਂ। ਸਿਹਾਰੀ ਦਾ ਮਤਲਬ ਪ੍ਰਭੂ ਦੇ ਸਿਮਰਨ ਵਿੱਚ ਜਾਂ ਦੁਆਰਾ, ਪ੍ਰਭੂ ਦੇ ਸਿਮਰਨ ਦੁਆਰਾ ਸਿਮਰਨ ਕਰਕੇ ਵਾਹਿਗੁਰੂ ਦੀ ਕਿਰਪਾ ਨਾਲ ਬੰਦਾ ਜੰਮਦਾ ਮਰਦਾ ਨਹੀਂ। ਪ੍ਰਭੂ ਦੇ ਸਿਮਰਨ ਕਰਕੇ ਇਨਸਾਨ ਦੇ ਨੇੜੇ ਨਾ ਦੁੱਖ ਆਉਂਦੇ ਨੇ ਨਾ ਜਮਦੂਤ, ਸਭ ਨੱਸ ਜਾਂਦੇ ਨੇ। ਪ੍ਰਭ ਕੈ ਸਿਮਰਨ, ਇਹਨੂੰ ਬੈਠ ਕੇ ਲਾਵਾਂ ਦਲਾਵਾਂ ਦੋਨਾਂ ਨੂੰ ਪਕਾਉਣ ਦਾ ਯਤਨ ਕਰੋ। ਕੱਕੇ ਲਾਂ ਕੇ ਤੇ ਕੱਕੇ ਦਲਾਈਆਂ ਕੈ, ਕੇ ਕੈ ਕੇ ਕੈ। ਇਹ ਅਸਲ 'ਚ ਛੋਟੇ ਬੱਚੇ ਹੋਣ ਤਾਂ ਉਹਨਾਂ ਨੂੰ ਸੰਥਿਆ ਕਰਾ ਦਿਓ ਤਾਂ ਕਰੀ ਜਾਣ, ਸਿਆਣੇ ਬੰਦੇ ਨੂੰ ਐਂ ਕਹਿਣਾ ਔਖਾ ਜਾਂਦਾ। ਆਮ ਬੰਦਾ ਕਹਿੰਦਾ ਇਹਨੂੰ ਕੀ ਹੋ ਗਿਆ, ਕੇ ਕੈ ਕਰਦਾ ਫਿਰਦਾ ਇਹ। ਇਸ ਕਰਕੇ ਇਕਾਂਤ ਵਿੱਚ ਬਹਿ ਕੇ ਆਪਣੀ ਸੰਥਿਆ ਕਰੋ। ਕੇ ਤੇ ਕੈ, ਚੇ ਚੈ, ਹੇ ਹੈ, ਦੇ ਦੈ। ਇਹ ਜੇ ਨਾ ਕੀਤੀ ਤਾਂ ਫਿਰ ਗਲਤੀਆਂ ਬਹੁਤ ਹੋ ਜਾਣਗੀਆਂ। ਇਸ ਕਰਕੇ ਪ੍ਰਭ ਕੈ ਸਿਮਰਨ ਦੁੱਖ ਜਮ ਨਸੈ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਦੁੱਖ, ਇੱਥੇ ਦੁੱਖ ਦੇ ਖੱਖੇ ਨੂੰ ਜਿਹੜਾ ਔਂਕੜ ਲਾਤਾ ਨਾ, ਇਹ ਚਾਰ ਦੁੱਖਾਂ ਨੂੰ ਹੀ ਸ਼੍ਰੋਮਣੀ ਗਿਣਿਆ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ। ਇਹ ਜਿਹੜੇ ਚਾਰ ਵੱਡੇ ਦੁੱਖ ਨੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਦੁੱਖ ਵਿਛੋੜਾ ਇਹ ਤਾਂ ਜਿਉਂਦੇ ਹੀ ਹੈ, ਇੱਕ ਦੁੱਖ ਭੂਖ ਇਹ ਵੀ ਜਿਉਂਦੇ ਹੀ ਹੈ, ਇੱਕ ਦੁੱਖ ਸਖਤ ਵਾਰ ਜਮਦੂਤ ਇਹ ਮਰਨ ਤੋਂ ਬਾਅਦ ਇੱਕ ਦੁੱਖ ਰੋਗ ਲੱਗਾ ਤਨ ਧਾਏ, ਇਹ ਵੀ ਜਿਉਂਦੇ ਹੀ ਲੱਗਦਾ। ਮਹਾਰਾਜ ਕਹਿੰਦੇ ਨੇ ਨਾ ਜਿਉਂਦਿਆਂ ਦੁੱਖ ਰਹੇਗਾ ਨਾ ਮਰਨ ਤੋਂ ਬਾਅਦ ਦੁੱਖ ਰਹੇਗਾ। ਸਿਮਰਨ ਕਰਨ ਦੇ ਨਾਲ ਦੁੱਖ ਨਾਮ ਦੀ ਜਿਹੜੀ ਚੀਜ਼ ਜਿਹਨੂੰ ਦੁੱਖ ਲੱਗ ਜਾਂਦਾ, ਜਿਹੜੀ ਚੀਜ਼ ਨੂੰ ਦੁੱਖ ਅੱਖਰ ਆਉਂਦਾ ਹੈ, ਉਹ ਨਾ ਰਹੇਗਾ ਤੇਰੇ ਪਾਸ। ਪ੍ਰਭ ਕਹਿ ਸਿਮਰਨ ਕਾਲ ਪਰ ਹਰੈ। ਦੇਖੋ ਪਹਿਲਾਂ ਮਾਤਾ ਦੇ ਉਦਰ ਵਿੱਚ ਨਹੀਂ ਆਏਗਾ, ਜੰਮਣ ਮਰਨ 'ਚ ਨਹੀਂ ਆਏਗਾ, ਫਿਰ ਜਮਦੂਤਾਂ ਦਾ ਦੁੱਖ ਦੂਰ ਕੀਤਾ ਆਪਣਾ। ਹੁਣ ਕਹਿੰਦੇ ਕਾਲ ਜਿਹੜੀ ਮੌਤ ਹੈ ਉਹ ਪਰ ਹਰੈ, ਪਰ ਵਿਸ਼ੇਸ਼ ਕਰਕੇ ਹਰਾ ਹੁੰਦਾ ਨਾਸ ਹੋਣਾ, ਪਰ ਹਰੈ ਪਰੇ ਹੀ ਹੋ ਜਾਏਗੀ, ਨਾਸ ਹੀ ਹੋ ਜਾਏਗੀ, ਕਾਲ ਤੇਰੇ ਨੇੜੇ ਆਏਗਾ ਹੀ ਨਹੀਂ। ਸ੍ਰੀ ਚੌਪੀ ਸਾਹਿਬ ਦੇ ਪਾਠ 'ਚ ਮਹਾਰਾਜ ਨੇ ਬੇਨਤੀ ਚੌਪੀ 'ਚ ਇਹ ਸਾਰਾ ਕੁਛ ਹੀ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮਰਨ ਕਾਲ ਕਾ ਤ੍ਰਾਸ ਨਿਵਰੀਐ, ਮੈਨੂੰ ਮੌਤ ਦਾ ਡਰ ਹਮੇਸ਼ਾ ਪਿਆ ਰਹਿੰਦਾ, ਇਹਦੀ ਨਿਵਿਰਤੀ ਕਿਰਪਾ ਕਰਕੇ ਆਪ ਜੀ ਕਰ ਦਿਓ। ਮਹਾਰਾਜ ਕਹਿੰਦੇ ਸਿਮਰਨ ਕਰੀ ਜਾਏਗਾ ਵਾਹਿਗੁਰੂ 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 ਵਾਹਿਗੁਰੂ, ਤਾਂ ਇੱਕ ਦਿਨ ਤੇਰੀ ਬਿਰਤੀ ਲੱਗ ਜਾਏਗੀ। ਜਿਹੜੇ ਆਪਾਂ ਕਹਿੰਦੇ ਹਾਂ ਕਿ ਮੈਨੂੰ ਨਾਮ ਦੀ ਦਾਤ ਮਿਲਣੀ ਚਾਹੀਦੀ ਹੈ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਮੂਲ ਮੰਤਰ ਦਾ ਅਭਿਆਸ ਕਰੀ ਜਾਓ। ਜਿਹੜੇ ਨਿਰਿਛਿਤ ਹੋ ਕੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਨੇ, ਉਹਨਾਂ ਨੂੰ ਸਮਾਂ ਪਾ ਕੇ ਇਹੀ ਵਾਹਿਗੁਰੂ ਮੰਤਰ ਨਾਮ ਦੀ ਦਾਤ ਦਿੰਦਾ। ਇਹ ਵੀ ਇੱਕ ਚੀਜ਼ ਹੈ ਕਿ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਜਦੋਂ ਪ੍ਰਕਾਸ਼ ਹੋ ਜਾਂਦਾ, ਉਹਨੂੰ ਨਾਮ ਦੀ ਬਖਸ਼ਿਸ਼ ਹੋ ਜਾਂਦੀ ਹੈ। ਪ੍ਰਭ ਕਹਿ ਸਿਮਰਨ ਦੁਸ਼ਮਣ ਤਰੈ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਸ਼ਮਣ ਤੇ ਪ੍ਰਤੱਖ ਸੰਸਾਰੀ ਦੁਸ਼ਮਣ ਸਭ ਟਲ ਜਾਂਦੇ ਨੇ। ਸੋ ਕਈਆਂ ਦੇ ਟਲੇ ਵੀ ਨੇ, ਵਾਹਿਗੁਰੂ ਦੀ ਕਿਰਪਾ ਨਾਲ ਦੁਸ਼ਮਣ ਟਲ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਅਕਾਲ ਪੁਰਖ ਬੈਠਾ ਤਾਂ ਦੁਸ਼ਮਣ ਦੇ ਅੰਦਰ ਵੀ ਆਪ ਹੀ ਹੈ, ਵਾਹਿਗੁਰੂ ਦੁਸ਼ਮਣ ਨੂੰ ਹੀ ਪ੍ਰੇਰਣਾ ਦੇ ਕੇ ਪਰੇ ਨੂੰ ਕਰ ਦਿੰਦੇ ਨੇ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਇਨਸਾਨ ਨੂੰ ਕੋਈ ਵਿਘਨ ਨਹੀਂ ਲੱਗਦਾ। ਮਹਾਰਾਜ ਆਪ ਭਜਨ ਕਰਦੇ ਪੰਜਵੇਂ ਪਾਤਸ਼ਾਹ, ਕੋਟ ਵਿਘਨ ਨਹੀਂ ਆਵੈ ਨੇਰ, ਅਨਕ ਮਾਇਆ ਹੈ ਤਾਂ ਕੀ ਚੇਰ, ਅਨਕ ਪਾਪ ਤਾਂ ਕਿ ਪਾਣੀ ਹਾਰ, ਜਾ ਕੋ ਮਾਇਆ ਭਈ ਕਰਤਾਰ। ਸੋ ਇਸ ਕਰਕੇ ਵਿਘਨ ਜਿੰਨੇ ਵੀ ਖੜੇ ਹੋ ਜਾਂਦੇ ਨੇ ਕੰਮਾਂ ਕਾਰਾਂ ਦੇ ਵਿੱਚ, ਭਗਤੀ ਦੇ ਵਿੱਚ, ਸਿਮਰਨ ਕਰਨ ਦੇ ਨਾਲ, ਪਹਿਲਾਂ ਤਾਂ ਬਹੁਤ ਵਿਘਨ ਪੈਂਦੇ ਸ਼ੁਰੂ ਦੇ ਵਿੱਚ, ਪਰ ਜੇ ਦੇਖਣ ਮਹਾਰਾਜ ਕਿ ਤਕੜਾ ਹੋ ਕੇ ਲੱਗਿਆ ਇਹ ਹੁਣ ਹਟਦਾ ਨਹੀਂ, ਤਕੜਾ ਹੋ ਕੇ ਜੇ ਇਨਸਾਨ ਸਿਮਰਨ ਵਾਲੇ ਪਾਸੇ ਲੱਗ ਜਾਏ, ਡਟ ਕੇ ਲੱਗ ਜਾਏ, ਤਾਂ ਵਿਘਨ ਆਪਣੇ ਆਪ ਹੀ ਨਿਵਿਰਤ ਹੋ ਜਾਂਦੇ ਨੇ। ਪ੍ਰਭ ਕੈ ਸਿਮਰਨ ਆਨੰਦਿਨ ਜਾਗੈ। ਪ੍ਰਭੂ ਦੇ ਸਿਮਰਨ ਕਰਨ ਕਰਕੇ, ਸਿਮਰਨ ਦੁਆਰਾ ਰਾਤ ਦਿਨ ਪ੍ਰਤੱਖ ਵੀ ਨੀਂਦ ਘੱਟ ਜਾਂਦੀ ਹੈ, ਕਿਉਂਕਿ ਇਹ ਨੀਂਦ ਆਉਂਦੀ ਅਵਿਦਿਆ ਕਰਕੇ ਹੀ ਹੈ। ਪ੍ਰਭਾਵ ਹੁੰਦੇ ਨੇ ਚੀਜ਼ਾਂ ਦੇ, ਸੂਖਮ ਚੀਜ਼ਾਂ 'ਚ ਆ ਜਾਓ ਤਾਂ ਬਹੁਤ ਕੁਛ ਹੈ। ਬਸ ਇਉਂ ਜਾਣੋ ਕਿ ਜਿਵੇਂ ਰੇਡੀਓ ਸੁਣਨਾ ਹੀ ਸੌਖਾ, ਜੇ ਉਹ ਪਿਛਲੇ ਪਾਸਿਓਂ ਖੋਲ੍ਹ ਕੇ ਦੇਖੀ ਤਾਂ ਇੰਨੇ ਪੁਰਜੇ ਨੇ ਉਹਦੇ ਵਿੱਚ, ਉਹਦੀ ਵਿਆਖਿਆ ਹੀ ਕਰਨੀ ਔਖੀ ਹੋ ਜਾਂਦੀ। ਇੰਨੇ ਹੀ ਜਾਣੋ ਕਿ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਬੰਦਾ ਜਾਗਰਤ ਅਵਸਥਾ ਵਿੱਚ ਰਹਿੰਦਾ, ਸਾਵਧਾਨ ਰਹਿੰਦਾ।